SBS Radio.
ਦੋਸਤੋ, ਆਸਟ੍ਰੇਲੀਆ ਵਰਗੇ ਵਿਕਸਿਤ ਮੁਲਕ ਵਿੱਚ ਵੀ ਅਕਸਰ ਅਸੀਂ ਔਰਤ ਮਰਦ ਵਿਚਾਲੇ ਪਾੜੇ ਦੀ ਗੱਲ ਕਰਦੇ ਹਾਂ। ਨੌਕਰੀਆਂ 'ਚ ਹੁੰਦੇ ਪੱਖਪਾਤ ਅਤੇ ਤਨਖਾਹਾਂ ਵਿਚਲੇ ਅੰਤਰ ਦੀਆਂ ਕਈ ਰਿਪੋਰਟਾਂ ਵੀ ਸਾਹਮਣੇ ਆਈਆਂ ਨੇ। ਵੈਸੇ ਸਮੱਸਿਆਵਾਂ ਮੁਸ਼ਕਲਾਂ ਬਹੁਤ ਹੋ ਸਕਦੀਆਂ, ਪਰ ਜੇ ਤੁਹਾਡੇ ਖੰਭ ਮਜ਼ਬੂਤ ਹੋਣ ਤਾਂ ਹਵਾ ਦੇ ਪੁੱਠੇ ਵੇਗ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਭਾਰਤੀ ਭਾਈਚਾਰਾ, ਪੰਜਾਬੀ ਭਾਈਚਾਰਾ, ਉਹਦੇ 'ਚ ਕੁਝ ਔਰਤਾਂ ਨੂੰ ਪਰੰਪਰਾਗਤ ਜ਼ਿੰਮੇਵਾਰੀਆਂ ਦੇ ਬੋਝ ਹੇਠ ਜਿਉਣਾ ਪੈਂਦਾ। ਪਰ ਜੇ ਪਰਿਵਾਰ ਨਾਲ ਹੋਵੇ, ਭਾਈਚਾਰਾ ਨਾਲ ਹੋਵੇ, ਕੋਈ ਹੱਲਾਸ਼ੇਰੀ ਦੇਣ ਨੂੰ ਹੋਵੇ, ਸਹਿਯੋਗ ਮਿਲਦਾ ਹੋਵੇ, ਤਾਂ ਉਹ ਸਭ ਕੁਝ ਕੀਤਾ ਜਾ ਸਕਦਾ ਜੋ ਤੁਹਾਡੇ ਮਨ ਮੰਦਰ 'ਚ ਵੱਸਦਾ, ਤੁਹਾਡੇ ਸੁਪਨੇ ਨੇ, ਤੁਹਾਡੀ ਉੱਚਾ ਅਤੇ ਮਨ ਮਰਜ਼ੀ ਨਾਲ ਉੱਡਣ ਦੀ ਤਾਂਘ ਹੈ। ਲੋੜ ਹੈ ਤਾਂ ਸਿਰਫ ਆਪਣਾ ਆਪ ਪਛਾਣਨ ਦੀ, ਇੱਛਾ ਸ਼ਕਤੀ ਦੀ, ਮੱਛੀ ਦੀ ਅੱਖ 'ਤੇ ਨਿਸ਼ਾਨਾ ਲਾਉਣ ਦੀ। ਐਡੀਲੇਡ ਵਾਸਤੀ ਗੁਰਵਿੰਦਰ ਕੌਰ ਹੁਣੇ ਹੁਣੇ ਆਸਟ੍ਰੇਲੀਅਨ ਏਅਰਫੋਰਸ 'ਚ ਭਰਤੀ ਹੋਈ ਹੈ। ਆਤਮ ਵਿਸ਼ਵਾਸ, ਸਿਦਕ, ਸਿਰੜ, ਸਹਿਜ, ਮਿਹਨਤ ਨਾਲ ਸੁੰਨੇ ਰਾਹਾਂ 'ਤੇ ਪੈਰ ਧਰਦਿਆਂ ਗੁਰਵਿੰਦਰ ਹੋ ਸਕਦਾ ਕੁਝ ਔਰਤਾਂ ਲਈ, ਕੁਝ ਕੁੜੀਆਂ ਲਈ ਚਾਨਣ ਸਰੋਤ ਬਣੇ, ਪ੍ਰੇਰਣਾ ਸਰੋਤ ਬਣੇ। ਗੁਰਵਿੰਦਰ ਦੇ ਨਾਮ ਉਰੇ ਮੈਂ ਇੰਨੇ ਵਿਸ਼ੇਸ਼ਣ ਕਿਉਂ ਲਾਏ ਆ, ਇਹ ਇਸ ਇੰਟਰਵਿਊ ਤੋਂ ਸਪੱਸ਼ਟ ਹੋ ਜਾਣਾ। ਆਓ ਉਹਦੇ ਮੂੰਹੋਂ ਉਹਦੀ ਕਹਾਣੀ ਜਾਣਦੇ ਹਾਂ। ਹਾਂਜੀ ਗੁਰਵਿੰਦਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ
ਜੀ। ਦੱਸੋ ਸਾਨੂੰ, ਵੈਸੇ ਤਾਂ ਸਮਾਜ ਬਦਲ ਰਿਹਾ, ਔਰਤਾਂ ਆਪਣਾ ਆਪ ਪਛਾਣ ਰਹੀਆਂ ਨੇ, ਸੁਪਨਿਆਂ ਨੂੰ ਉਡਾਣ ਦੇ ਰਹੀਆਂ, ਸਾਨੂੰ ਏਅਰਫੋਰਸ 'ਚ ਭਰਤੀ ਹੋਣ ਦੇ ਆਪਣੇ ਸੁਪਨੇ, ਪਿਛਲੀ ਕਹਾਣੀ ਜ਼ਰੂਰ ਦੱਸੋ।
ਬਚਪਨ ਤੋਂ ਮੇਰਾ ਸੁਪਨਾ ਸੀ ਕਿ ਮੈਂ ਡਿਫੈਂਸ ਫੋਰਸ ਜੁਆਇਨ ਕਰਾਂ, ਸਪੈਸ਼ਲੀ ਏਅਰਫੋਰਸ। ਬਟ ਤੁਹਾਨੂੰ ਪਤਾ ਹੀ ਹੈ, ਇੰਡੀਆ ਦੇ ਵਿੱਚ ਇੰਨਾ ਨਹੀਂ ਤੁਹਾਨੂੰ ਮਿਲਦੇ ਹੈਗੇ, ਓਪਰਚੁਨਿਟੀਜ਼ ਨਹੀਂ ਮਿਲਦੀਆਂ। ਅਤੇ ਜਦੋਂ ਮੈਂ ਇੱਥੇ ਆਈ ਤਾਂ ਮੈਨੂੰ ਪਤਾ ਲੱਗਿਆ ਕਿ ਅਸੀਂ ਸਟਿਲ ਜਾ ਸਕਦੇ ਹਾਂ, ਰਿਜ਼ਰਵਿਸਟ ਜਾ ਸਕਦੇ ਹਾਂ, ਕਿਉਂਕਿ ਉਦੋਂ ਤੱਕ ਮੇਰੀ ਏਜ ਕਾਫੀ ਹੋ ਚੁੱਕੀ ਸੀ। ਅਤੇ ਸੋ ਮੈਂ ਕਾਫੀ ਟਰਾਈ ਕਰ ਰਹੀ, ਪਹਿਲਾਂ ਤਾਂ ਮੈਂ ਕੰਡੀਸ਼ਨਸ ਪਤਾ ਕੀਤੀਆਂ, ਚਲੋ ਸਿਟੀਜ਼ਨਸ਼ਿਪ ਲਈ, ਫਿਰ ਮੈਂ ਉਸ ਤੋਂ ਬਾਅਦ ਟਰਾਈ ਕੀਤੀ। ਬਟ ਸਪੈਸ਼ਲੀ ਫਿਜ਼ੀਕਲੀ ਮੈਂ ਨਹੀਂ ਸੀ ਕਰ ਰਹੀ, ਮੈਂ ਹੈਵੀ ਵੇਟ ਕਰਕੇ, BMI ਮੇਰਾ ਹਾਈ ਸੀਗਾ। ਸੋ ਮੈਨੂੰ ਕਾਫੀ ਮਿਹਨਤ ਕੀਤੀ ਪਰ ਨਹੀਂ ਗੱਲ ਬਣੀ। ਉਸ ਤੋਂ ਬਾਅਦ ਫਿਰ ਮੈਂ ਦੈਨ ਆਈ ਕੈਪਟ ਟਰਾਇੰਗ, ਅਤੇ ਮੈਂ ਆਪਣਾ ਵੇਟ ਲੂਜ਼ ਕੀਤਾ। 2000 ਮੇਰੀ ਸਰਜਰੀਜ਼ ਵੀ ਹੋਈਆਂ, ਉਸ ਤੋਂ ਪਹਿਲਾਂ ਦੋ ਵਾਰ ਬਿਮਾਰ ਹੋਣ ਕਰਕੇ, ਫਿਰ ਮੈਂ 2017 ਦੇ ਵਿੱਚ ਆਫਟਰ ਮੈਂ ਸਰਜਰੀ ਮੈਂ ਆਪਣਾ ਵੇਟ ਲੂਜ਼ ਕੀਤਾ। ਵਿਦ ਇਨ ਆਈਏ ਮੈਂ 30 ਕਿਲੋਜ਼ ਲੂਜ਼ ਕੀਤਾ, ਅਤੇ ਮੈਂ ਆਪਣਾ ਡਿਫੈਂਸ ਏਅਰਫੋਰਸ ਦੇ ਵਿੱਚ ਗਈ, ਮਿਹਨਤ ਕੀਤੀ। ਐਟ ਦਾ ਏਜ ਆਫ 40 ਮੈਂ 40 ਸਾਲ ਦੀ ਏਜ ਦੇ ਵਿੱਚ ਮੈਂ ਏਅਰਫੋਰਸ ਜੁਆਇਨ ਕੀਤਾ।
ਅਤੇ ਇਹਦੇ ਵਿੱਚ ਫਿਰ ਕਿਹੜੇ ਰੈਂਕ 'ਤੇ ਜਾਂ ਕਿਹੜੇ ਕੇਡਰ 'ਚ ਤੁਸੀਂ ਭਰਤੀ ਹੋਏ?
ਮੈਂ ਮੇਰਾ ਐਕਚੁਲੀ ABP ਹੈ, ਏਅਰਫੋਰਸ ਬੇਸ ਪ੍ਰੋਟੈਕਸ਼ਨ ਐਂਡ ਸਿਕਿਉਰਿਟੀ। ਏਅਰਫੋਰਸ ਦੇ ਵਿੱਚ ਗਰਾਊਂਡ ਲੈਵਲ 'ਤੇ ਜੋ ਇਨਫੈਂਟਰੀ ਹੁੰਦੀ ਉਹਦੇ 'ਤੇ, ਉਹਦੇ ਵਿੱਚ
ਜਿਵੇਂ ਤੁਸੀਂ ਹੁਣੇ ਹੁਣੇ ਦੱਸਿਆ, ਸਭ ਤੋਂ ਵੱਡੀ ਮੁਸ਼ਕਲ ਤੁਹਾਡਾ ਮੋਟਾਪੇ ਤੋਂ ਪੀੜਤ ਹੋਣਾ ਜਾਂ ਪ੍ਰਭਾਵਿਤ ਹੋਣਾ ਸੀ। ਇੱਕ ਵਿਚਾਰੇ ਜੇ ਬਣ ਕੇ ਜ਼ਿੰਦਗੀ ਜਿਉਣ ਨਾਲੋਂ ਤੁਸੀਂ ਮਿਹਨਤ ਦਾ ਰਾਹ ਚੁਣਿਆ, ਥੋੜ੍ਹਾ ਜਿਹਾ ਸਾਨੂੰ ਇਹ ਜ਼ਰੂਰ ਦੱਸੋ ਕਿ ਇਹ ਮੋਟਾਪੇ ਦੀ ਜੰਗ ਫਿਰ ਕਿਵੇਂ ਜਿੱਤੀ?
ਐਕਚੁਲੀ ਮੈਂ 2016 ਦੇ ਵਿੱਚ ਮੇਰਾ ਵੇਟ 106 ਕਿਲੋ ਸੀ, 106 ਕਿਲੋ ਸੀ, ਅਤੇ ਮੇਰੇ ਲਈ ਇੱਕ ਇੰਪੋਸੀਬਲ ਸੀ। ਬਟ ਮੈਂ ਸ਼ੁਰੂ ਤੋਂ ਮੈਨੂੰ ਆਏ ਸੀ ਕਿ ਨਹੀਂ ਮੈਂ ਕਰਨਾ ਹੀ ਕਰਨਾ, ਅਤੇ ਫਿਰ ਮੈਨੂੰ ਇੱਕ ਪ੍ਰੋਗਰਾਮ ਔਨਲਾਈਨ ਪਤਾ ਲੱਗਾ, ਫਾਟ ਹੈਲਦੀ ਲਿਵਿੰਗ ਦਾ, ਅਤੇ ਉਹ ਮੈਂ ਜੁਆਇਨ ਕੀਤਾ, ਜਿਸ ਦੇ ਵਿੱਚ ਤੁਸੀਂ ਸਿਰਫ ਇੱਕ ਨਿਊਟ੍ਰੀਸ਼ਨ ਵੈਲਿਊ ਦੇ ਨਾਲ ਪ੍ਰੋਪਰ ਹੈਲਦੀ ਈਟਿੰਗ, ਖਾਣਾ ਖਾ ਕੇ ਤੁਹਾਡਾ ਮਤਲਬ ਵਿਦ ਇਨ ਅ ਮੰਥ ਤੁਸੀਂ 7 to 10 ਕਿਲੋਜ਼ ਲੂਜ਼ ਕਰ ਲੈਂਦੇ ਹੋ। ਅਤੇ ਮੈਂ ਫਿਰ ਉਹ ਜੁਆਇਨ ਕੀਤਾ ਅੱਜ, ਅਤੇ ਫਿਰ ਮੈਂ 3 ਰਾਊਂਡਸ ਦੇ ਵਿੱਚ ਮੈਂ 30 ਕਿਲੋਜ਼ ਲੂਜ਼ ਕਰ ਲਿਆ ਸੀਗਾ। ਅਤੇ ਅੱਜ ਮੈਨੂੰ ਐਂ ਵੀ ਜੇ ਮੈਂ ਇਸ ਚੀਜ਼ ਤੋਂ ਸਾਰੀ ਉਮਰ ਸਟਰਗਲ ਕੀਤੀ ਆ, ਮੈਨੂੰ ਮੇਰੇ ਲਈ ਬਹੁਤ ਵੱਡੀ ਇੱਕ ਚੈਲੇਂਜ ਸੀ, ਮੇਰਾ ਸਭ ਤੋਂ ਵੱਡਾ ਚੈਲੇਂਜ ਹੀ ਮੇਰਾ ਮੋਟਾਪਾ ਸੀ। ਅਤੇ ਫਿਰ ਮੈਂ ਅੱਜ ਮੈਂ ਲੋਕਾਂ ਅੱਜ ਮੈਂ ਖੁਦ ਉਹ ਪ੍ਰੋਗਰਾਮ ਮੈਂ ਲੋਕਾਂ ਵਾਸਤੇ ਹੈਲਪ ਕਰਨ ਵਾਸਤੇ ਮੈਂ ਕਰ ਰਹੀ ਹਾਂ ਉਹ ਪ੍ਰੋਗਰਾਮ
ਜੀ। ਵੈਸੇ ਵੀ ਆਤਮ ਵਿਸ਼ਵਾਸ ਬਹੁਤ ਘੱਟ ਜਾਂਦਾ ਬੰਦੇ ਦਾ, ਲੋਕ ਟਿੱਚਰਾਂ ਕਰਦੇ ਆ, ਆਪਾਂ ਨੂੰ ਪਤਾ ਆਪਣਾ ਭਾਈਚਾਰਾ ਕਿਹੋ ਜਿਹਾ। ਵੱਡੀ ਗੱਲ ਤੁਹਾਡਾ ਆਪਣਾ ਕਈ ਵਾਰ ਸ਼ੀਸ਼ਾ ਵੇਖਣ ਨੂੰ ਮਨ ਨਹੀਂ ਕਰਦਾ, ਸੂਟ ਨਹੀਂ ਫਿੱਟ ਆਉਂਦੇ, ਜਾਂ ਬੰਦਾ ਬੜਾ ਮਨ ਮਹਿਸੂਸਿਆ ਜਿਹਾ ਰਹਿੰਦਾ।
ਸੋ ਮੁਸ਼ਕਲਾਂ ਤਾਂ ਹੈਗੀਆਂ, ਚਲੀ ਗਈ ਸੀ ਡਿਪਰੈਸ਼ਨ ਕਿ ਮੈਂ ਡਾਇਬਟੀਜ਼, ਐਨੀਮਿਕ, ਮਤਲਬ ਜੋ ਆਪਾਂ ਮੋਟਾਪੇ ਨਾਲ ਬਿਮਾਰੀ ਆਉਂਦੀਆਂ ਸਾਰਿਆਂ ਨੇ ਮੈਂ ਐਜ ਤੇ ਸੀ, ਤੇ ਮਤਲਬ ਬਟ ਮੈਂ ਜਦੋਂ ਦੀ ਮਤਲਬ ਮੈਂ ਵੇਟ ਲੂਜ਼ ਮੈਂ ਹੌਸਲਾ ਨਹੀਂ ਛੱਡਿਆ। ਬਸ ਮੈਨੂੰ ਐਸੇ ਕਿ ਨਹੀਂ ਕੁਛ ਹੋ ਜਾਏ, ਮੈਂ ਡਿਫੈਂਸ ਫੋਰਸ ਵੀ ਜਾਣਾ, ਮੈਂ ਵੇਟ ਵੀ ਲੂਜ਼ ਕਰਨਾ।
ਤੇ ਅਕਸਰ ਸੁਣਨ ਚ ਆਉਂਦਾ ਕਿ ਫੌਜ ਭਰਤੀ ਹੋਣ ਵਾਲੇ ਜਿਹੜੀ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਹੋਣ ਦੀ ਪੌੜੀ ਆ, ਉਹਦੇ ਤੇ ਚੜ੍ਹਨਾ ਔਖਾ, ਥੋੜਾ ਜਿਹਾ ਉਹ ਵੀ ਦੱਸੋਗੇ ਕਿ ਉਹਦੇ ਵਿੱਚ ਕੀ ਕੁਛ ਹੋਇਆ?
ਐਕਚੁਲੀ ਪਹਿਲਾਂ ਤਾਂ ਜਿਵੇਂ ਇੱਥੇ ਜਿਹੜੇ ਇੱਥੋਂ ਦੀਆਂ ਰਿਕੁਆਇਰਮੈਂਟਸ ਨੇ ਉਹ ਕਾਫੀ ਥੋੜ੍ਹੀਆਂ ਜਿਹੀਆਂ ਹਾਰਡ ਹੁੰਦੀਆਂ ਨੇ, ਬਟ ਮੈਂ ਮਤਲਬ ਜਦੋਂ ਮੈਂ ਵੇਟ ਲੂਜ਼ ਕਰੂੰ ਉਸ ਤੋਂ ਬਾਅਦ ਮੈਂ ਐਕਸਰਸਾਈਜ਼ ਸ਼ੁਰੂ ਕਰਤੀ ਸੀ ਬਾਅਦ ਦੇ ਵਿੱਚ, ਤੇ ਐਕਸਰਸਾਈਜ਼ ਨਾਲ ਮੈਂ ਜਸਟ ਕੈਪ ਕੋਈ ਮੈਂ ਦੋ ਤਿੰਨ ਵਾਰ ਫੇਲ ਵੀ ਹੋਈ ਆ, ਮਤਲਬ ਟੈਸਟ ਪੀ ਐਫ ਏ ਮੇਰੇ ਤੋਂ ਕਲੀਅਰ ਨਹੀਂ ਹੋਇਆ, ਪਰ ਮੈਂ ਹੌਸਲਾ ਨਹੀਂ ਛੱਡਿਆ ਕਿ ਨਹੀਂ ਮੈਂ ਕਰਨਾ ਹੀ ਕਰਨਾ, ਮੈਂ ਕਰਨਾ ਹੀ ਕਰਨਾ. ਤੇ ਫਿਰ ਮੈਂ ਅਖੀਰ ਦੇ ਵਿੱਚ ਮੈਂ ਫੈਬਰੀ ਦੇ ਵਿੱਚ ਮੈਂ ਕਰ ਲਿਆ ਕਲੀਅਰ ਐਂਡ ਆ ਵਾਸ ਔਨ ਮਾਈ ਵੇ. ਤੇ ਜਦੋਂ ਈਵਨ ਕਿ ਜਦੋਂ ਟ੍ਰੇਨਿੰਗ ਇਨੀਸ਼ੀਅਲ ਟ੍ਰੇਨਿੰਗ ਸੀ ਇਹਦੀ, ਉਹ ਕਾਫੀ ਹਾਰਡ ਸੀ. ਮਤਲਬ ਈਵਨ ਮੇਰੇ ਨਾਲ ਦੀਆਂ ਨੂੰ ਕਈਆਂ ਨੂੰ ਆਏ ਸੀ ਕਿ ਨਹੀਂ ਇਹ ਬੈਕ ਕੋਰਸ ਹੋ ਜੂਗੀ, ਵੀ ਤਾਂ ਹੋਣਾ ਨਹੀਂ, ਬਟ ਮੈਂ ਨਹੀਂ, ਮੈਂ ਹੌਸਲਾ ਨਹੀਂ ਛੱਡਿਆ, ਜਸਟ ਕੈਪ ਗੋਇੰਗ ਕਿ ਨਹੀਂ ਮੈਂ ਕਰਨਾ ਹੀ ਕਰਨਾ.
ਜੀ, ਤੇ ਉਹ ਥੋੜਾ ਜਿਹਾ ਸਿਖਲਾਈ ਬਾਰੇ ਸਾਨੂੰ ਦੱਸੋ, ਉਹ ਜਿਹੜੀ ਡਰਿੱਲ ਹੁੰਦੀ ਆ ਉਹਦੇ 'ਚ ਕੀ ਕੁਛ ਹੁੰਦਾ? ਭੱਜਣਾ, ਨੱਠਣਾ, ਰੱਸੀਆਂ 'ਤੇ ਚੜ੍ਹਨਾ, ਗਾਰੇ ਵਿੱਚ ਦੀ ਲੰਘਣਾ, ਕਿਉਂਕਿ ਕਾਫੀ ਜਿੰਨਾ ਕੁ ਮੈਂ ਫੋਟੋਆਂ ਦੇਖਦਾ ਸੀਗਾ ਉਹ ਤੋਂ ਆਪਣੇ ਆਪ 'ਚ ਲੱਗਦਾ ਕਿ ਬਹੁਤ ਵੱਡਾ ਚੈਲੰਜ ਆਊਗਾ.
ਹਾਂਜੀ, ਡਰਿੱਲ ਤਾਂ ਹੁੰਦੀ ਹੈ, ਮਾਰਚਿੰਗ ਡਰਿੱਲ ਹੁੰਦੀ ਆ, ਤਕਰੀਬਨ ਉਹ ਤਾਂ ਡੇਲੀ ਦਾ ਹੀ ਹੁੰਦਾ, ਚੱਲਦਾ ਹੀ ਰਹਿੰਦਾ. ਤੇ ਪਲੱਸ ਇਹਦੇ ਨਾਲ ਜਿਵੇਂ ਸਾਨੂੰ ਸਾਰੀ ਹਰ ਇੱਕ ਲੜਾਈ ਦੇ ਨਾਲ ਜੂਝਣ ਦਾ ਟੈਕਨੀਕ ਸਾਨੂੰ ਦਿੰਦੇ ਨੇ, ਕਿਉਂਕਿ ਉਹ ਜਿਹੜੇ ਰੱਸੀਆਂ 'ਤੇ ਚੜ੍ਹਨਾ, ਕੰਧਾਂ ਟੱਪਣੀਆਂ, ਉਹ ਸਾਰਾ ਕੁਛ ਹੀ ਸੀਗਾ. ਤੇ ਪਹਿਲਾਂ ਮਤਲਬ ਮੈਨੂੰ, ਮੈਂ ਦੋ ਵਾਰੀ ਮੇਰੇ ਤੋਂ ਹੋਇਆ ਵੀ ਨਹੀਂ, ਬਟ ਮੈਂ ਅਖੀਰ 'ਚ ਮੈਂ ਕੀਤਾ ਵੀ. ਤੇ ਬਟ ਮਤਲਬ ਉਹ ਸਿਰਫ ਤੁਹਾਨੂੰ ਇੱਕ ਰੈਡੀ ਕਰਦੇ ਨੇ ਵਾਰ ਲਾਈਕ ਸਿਚੁਏਸ਼ਨ ਦੇ ਲਈ. ਤੇ ਕਾਫੀ ਉਹਦੇ 'ਚ ਮਤਲਬ ਮੇਰੇ ਨਾਲ 18 ਸਾਲ ਤੋਂ ਥੱਲ ਘੱਟ ਦੇ ਵੀ ਬੱਚੇ ਸੀਗੇ ਜਿਹਨਾਂ ਜਿਹੜੇ ਟ੍ਰੇਨਿੰਗ 'ਤੇ ਸੀਗੇ. ਬਹੁਤ ਹਾਰਡ ਹੁੰਦੀ ਹੈ, ਬਟ ਇੱਕ ਜਿਸ ਕਹਿੰਦੇ ਹੁੰਦੇ ਨੇ ਵੀ ਇੱਕ ਵੀ ਜਦੋਂ ਤੁਸੀਂ ਮਨ ਬਣਾ ਲੈਂਦੇ ਵੀ ਨਹੀਂ ਮੈਂ ਕਰਨਾ ਹੀ ਕਰਨਾ, ਤੇ ਯੂ ਜਸਟ ਕੀਪ ਗੋਇੰਗ.
ਤੇ ਤੁਹਾਡੀ ਰਿਹਾਇਸ਼ ਕਿੱਥੇ ਆ ਤੇ ਇਹ ਤੁਹਾਡਾ ਏਅਰ ਬੇਸ ਕਿੱਥੇ ਆ?
ਮੇਰੀ ਰਿਹਾਇਸ਼ ਐਡਲੇਡ ਹੀ ਆ. ਮੇਰੀ ਟ੍ਰੇਨਿੰਗ ਵਾਗਾ ਵਾਗਾ ਹੋਈ ਸੀ, ਤੇ 11 weeks ਦੀ ਟ੍ਰੇਨਿੰਗ ਹੁੰਦੀ ਆ. ਤੇ ਮੇਰੀ ਹੁਣ ਜਿਹੜਾ ਹੈਗਾ ਇਸ ਟਾਈਮ ਮੈਂ ਇੱਥੇ ਐਡਿਨਬਰਾ ਐਡਲੇਡ ਦੇ ਵਿੱਚ ਉੱਥੇ ਮੇਰਾ ਹੁੰਦਾ ਰਹਿੰਦਾ. ਅਗਲੀ ਟ੍ਰੇਨਿੰਗ ਹਲੇ ਮੇਰੀ ਹੋਣੀ ਆ ਨੈਕਸਟ ਈਅਰ, ਉਹ ਜਿਹੜੀ ਕਿ ਐਂਬਰ ਲਈ ਹੋਏਗੀ.
ਜੀ, ਤੇ ਸਾਨੂੰ ਇਹ ਵੀ ਦੱਸੋ ਕਿ ਡਿਫੈਂਸ ਤੋਂ ਪਹਿਲਾਂ ਜਾਂ ਹੁਣ ਤੁਸੀਂ ਕੀ ਕੰਮ ਕਾਰ ਕਰਦੇ ਹੋ?
ਮੇਰਾ ਫੁੱਲ ਟਾਈਮ ਮੇਰਾ ਡਿਸੇਬਿਲਟੀ ਐਸੇ ਵਰਕ ਐਜ਼ ਏ ਹੈਗੀ, ਮੈਂ ਡਿਸੇਬਿਲਟੀ ਸਰਵਿਸਿਸ ਆਫੀਸਰ ਇਨ ਵਰਕ ਕਹਿ ਦਿੰਦੇ ਨੇ, ਆਪਣਾ ਕੇਅਰਰ ਕਹਿ ਦਿੰਦੇ ਨੇ ਸਿੰਪਲ ਦੀ ਭਾਸ਼ਾ ਦੇ ਵਿੱਚ, ਡਿਸੇਬਲ ਲੋਕਾਂ ਦੇ ਨਾਲ, ਗਵਰਨਰ ਦੇ ਡਿਸੇਬਿਲਟੀ ਐਸੇ ਦੇ ਨਾਲ.
ਤੇ ਪਰਿਵਾਰ ਤੋਂ ਕਿਹੋ ਜਿਹਾ ਸਹਿਯੋਗ ਮਿਲਿਆ ਗੁਰਵਿੰਦ?
ਸਾਰਾ ਪਰਿਵਾਰ ਕਰਕੇ ਹੀ ਹੈ ਜੀ. ਜੇ ਮੇਰਾ ਉਹ ਸਾਥ ਨਾ ਦਿੰਦੇ, ਜਾਂ ਮੇਰੇ ਹਸਬੈਂਡ ਮੈਨੂੰ ਹੌਸਲਾ ਨਾ ਦਿੰਦੇ, ਜਾਂ ਮੇਰਾ ਬੱਚਾ ਮੇਰਾ ਹੌਸਲਾ ਨਾ ਦਿੰਦਾ, ਤਾਂ ਸ਼ਾਇਦ ਮੈਂ ਇੱਥੇ ਕਿਤੇ ਡੋਲ ਜਾਂਦੀ. ਪਰ ਉਹਨਾਂ ਦੀ ਹੌਸਲਾ ਹਿੰਮਤ ਕਰਕੇ, ਈਵਨ ਕਿ ਜਦੋਂ ਮੈਂ ਟ੍ਰੇਨਿੰਗ ਦੇ ਵਿੱਚ ਸੀ, ਮੇਰੇ ਮਦਰ ਪਾਸ ਆਊਟ ਹੋਏ, ਜੂਨ ਦੇ ਮਿਡ ਟ੍ਰੇਨਿੰਗ ਦੇ ਵਿੱਚ ਸੀ, ਮੇਰੇ ਮਦਰ ਪਾਸ ਆਊਟ ਹੋ ਗਏ. ਤੇ ਮੇਰੇ ਘਰਦਿਆਂ ਨੇ ਪਹਿਲਾਂ ਮੈਨੂੰ ਦੱਸਿਆ ਹੀ ਨਹੀਂ 5 ਦਿਨ ਕਿ ਨਹੀਂ ਇਹਨੂੰ ਦੱਸਣਾ ਨਹੀਂ, ਇਹਦੀ ਟ੍ਰੇਨਿੰਗ ਵਿਚਾਲੇ ਵਿੱਚੋਂ ਛੱਡ ਕੇ ਭੱਜੇਗੀ. ਜਦੋਂ ਮੈਨੂੰ ਪਤਾ ਲੱਗਾ ਤੇ ਮੇਰੇ ਪਾਪਾ ਨੇ ਵੀ ਉੱਥੋਂ ਵੀ ਕਿਹਾ, ਕਹਿੰਦੇ ਨਹੀਂ ਬੇਟਾ ਤੂੰ ਟ੍ਰੇਨਿੰਗ ਪੂਰੀ ਕਰਨੀ ਆ, ਸਾਨੂੰ ਤੇਰੇ 'ਤੇ ਮਾਣ ਆ, ਤੇਰੀ ਮਾਂ ਮਦਰ ਨੂੰ ਮੰਮਾ ਨੂੰ ਤੇਰੇ ਨੂੰ ਮਾਣ ਸੀ, ਪ੍ਰਾਊਡ ਸੀ ਕਿ ਮੇਰੀ ਧੀ ਇਹ ਡਿਫੈਂਸ ਫੋਰਸ ਗਈ ਆ, ਤੇ ਤੂੰ ਸੁਪਨਾ ਪੂਰਾ ਕਰਨਾ ਆਪਣਾ ਵੀ ਤੇ ਆਪਦੀ ਮਦਰ ਦਾ ਵੀ. ਉਹ ਬਸ ਉਹਨਾਂ ਦਾ ਹੌਸਲਾ ਕਿ ਉਹ ਹਮੇਸ਼ਾ ਤੇਰੇ ਨਾਲ ਹੈ. ਈਵਨ ਕਿ ਜਦੋਂ ਸਾਡਾ ਫਾਈਨਲ ਟੈਸਟ ਹੋ ਰਿਹਾ ਸੀ, ਉੱਥੇ ਪੀ ਐਫ ਟੀ ਹੁੰਦਾ ਤੁਹਾਡਾ ਹਮੇਸ਼ਾ, 2-3 ਟੈਸਟ ਹੁੰਦੇ ਨੇ ਭੱਜਣ ਵਗੈਰਾ ਦੇ, ਜਦੋਂ ਮੈਂ ਉੱਥੇ ਰਨਿੰਗ ਕਰ ਰਹੀ ਸੀ ਤੇ ਮੈਨੂੰ ਵਿੱਚੋਂ ਜੇ ਮੈਂ ਹੌਸਲਾ ਹਾਰ ਰਹੀ ਸੀ ਫਾਈਨਲ, ਤੇ ਮੈਨੂੰ ਅਚਾਨਕ ਯਾਦ ਆਏ ਕਿ ਨਹੀਂ ਤੇਰੇ ਮੰਮਾ ਤੇਰੇ ਨਾਲ ਨੇ. ਤੇ ਮੇਰੇ ਮੰਮਾ ਕਹਿੰਦੇ ਹੁੰਦੇ ਸੀ ਸਰੀਰ ਨੂੰ ਜਿੰਨਾ ਤੋੜਨਾ ਤੋੜ ਸਕਦੇ ਆ, ਇਹ ਸਿਰਫ ਇੱਕ ਮੈਂਟਲ ਗੇਮ ਹੈ. ਮੈਂ ਸਿਰਫ ਉਹ ਚੀਜ਼ ਸੋਚ ਕੇ, ਆਪਣੇ ਮਦਰ ਦੀ ਮਤਲਬ ਉਹ ਐਡਵਾਈਸ ਸੋਚ ਕੇ, ਤੇ ਮੈਂ ਆਈ ਜਸਟ ਕੈਪ ਗੋਇੰਗ ਐਂਡ ਆ ਵਸ ਈਵਨ ਕਿ ਮੇਰੇ ਕੋਪਰਸ ਵੀ ਸਰਪ੍ਰਾਈਜ਼ ਹੋ ਗਏ ਕਿ 15 ਮਿੰਟ ਦਾ ਟਾਈਮ ਸੀ 2.5-4 kg ਦਾ, ਤੇ ਤੂੰ 13 ਮਿੰਟਸ 50 ਸੈਕਿੰਡ ਦੇ ਵਿੱਚ ਪਾਸ ਕਰ ਲਿਆ.
ਬੰਦਾ ਰੂਹ ਨਾਲੋਂ ਪੋਲਾ ਤੇ ਲੋਹੇ ਨਾਲੋਂ ਕੈੜਾ, ਬਸ ਆਪਣਾ ਆਪ ਪਛਾਣਨ ਦੀ ਲੋੜ. ਮੁਸ਼ਕਲ ਨੇ ਮੁਝ ਪਰ ਪੜੀ ਇਤਨੀ ਕਿ ਆਸਾਂ ਹੋ ਗਈ. ਮੋਟਾਪੇ ਨੂੰ ਲੈ ਕੇ ਜਿਹੜੀਆਂ ਫਿਰ ਟੀਚਰਾਂ ਸੁਣਨੀਆਂ ਕਾਫੀ ਔਖੀਆਂ ਲੱਗੀਆਂ ਹੋਣਗੀਆਂ, ਜਾਂ ਇਦਾਂ ਦੀ ਕੋਈ ਮੁਸ਼ਕਲ ਨਹੀਂ ਆਈ ਤੁਹਾਨੂੰ?
ਬਹੁਤ ਜੀ, ਬਹੁਤ. ਮੈਂ ਜਦੋਂ ਵੀ ਜਾਂਦੀ ਸੀ ਪੱਲਾ ਤਾਂ ਕਈ ਵਾਰ ਘਰਦਿਆਂ ਨੇ ਮਜ਼ਾਕ ਕਰਨ ਲੱਗ ਜਾ ਕਰਨਾ. ਮੈਂ ਕਹਿੰਦਾ ਮੈਂ ਐਕਸਰਸਾਈਜ਼ ਕਰਨੀ ਆ, ਮੈਂ ਰਨਿੰਗ ਸ਼ੁਰੂ ਕਰਨੀ ਆ. ਉਹਨਾਂ ਨੇ ਕਹਿੰਦਾ ਰਹਿਣ ਦਿਓ, ਉਹ ਤੁਹਾਨੂੰ ਪਤਾ ਹੀ ਜਿਵੇਂ ਨੋਰਮਲ ਆਪਣੇ ਫੈਮਿਲੀ ਦੇ ਵਿੱਚ ਮਜ਼ਾਕ ਕਰਦੇ ਨੇ. ਤੇ ਮਤਲਬ ਕਿਸੇ ਨੂੰ ਉਮੀਦ ਨਹੀਂ ਸੀਗੀ. ਮਤਲਬ ਮੇਰੀ ਖਿਆਲ ਮੇਰੇ ਹਸਬੈਂਡ ਨੇ ਮੇਰੇ ਬੇਟੇ ਨੇ ਤਾਂ ਹਮੇਸ਼ਾ ਹੀ ਸਾਥ ਦਿੱਤਾ. ਮੇਰੇ ਹਸਬੈਂਡ ਨੂੰ ਤਾਂ ਇਹ ਵੀ ਹੌਸਲਾ ਹਾਰ ਗਏ ਸੀ ਵੀ ਨਹੀਂ ਇਹਦਾ ਵੇਟ ਨਹੀਂ ਲੂਸ ਹੋਣਾ, ਜਿਹੜੇ ਹਿਸਾਬ ਨਾਲ ਮੇਰੇ ਕੋਲ ਬਚਪਨ ਤੋਂ ਹੀ ਮੈਂ ਹੈਵੀ ਸੀਗੀ, ਕਾਫੀ ਹੈਲਥ ਇਸ਼ੂਸ ਵੀ ਸੀਗੇ. ਤੇ ਉਹ ਮੈਨੂੰ ਕਹਿੰਦੇ ਤੂੰ ਰਹਿਣ ਦੇ, ਬਹੁਤ ਤੂੰ ਕਰਕੇ ਦੇਖ ਲਿਆ ਕਿ ਤੇਰਾ ਨਹੀਂ ਵੀ ਹੁੰਦਾ ਤੇ ਕੋਈ ਗੱਲ ਨਹੀਂ, ਤੂੰ ਆਪਣੇ ਆਪ ਨੂੰ ਦੁਖੀ ਨਾ ਕਰ. ਮੈਂ ਕਹਿੰਦੀ ਨਹੀਂ ਮੈਂ ਕਰਨਾ, ਮੈਂ ਕਰਨਾ. ਤੇ ਅੱਜ ਸਾਰੇ ਹੈਰਾਨ ਹੋਏ.
ਤੁਸੀਂ 106 ਕਿਲੋ ਤੋਂ ਵਾਪਸ ਮੁੜੇ ਹੋ, ਮਾਫੀ ਚਾਹੁੰਦਾ, ਕਿੰਨਾ ਹੁਣ ਕਿੰਨਾ ਭਾਰ ਤੁਹਾਡਾ?
76-78 ਦੇ ਵਿੱਚ ਹੈ ਹੁਣ ਮੇਰਾ.
ਤੇ ਜਿਹੜੀਆਂ ਔਰਤਾਂ ਤੁਹਾਨੂੰ ਇਸ ਵੇਲੇ ਸੁਣ ਰਹੀਆਂ, ਤੁਹਾਨੂੰ ਇੱਕ ਪ੍ਰੇਰਣਾ ਸਰੋਤ ਮੰਨਦੀਆਂ, ਉਹਨਾਂ ਨੂੰ ਕੋਈ ਟਿਪਸ ਦੇਣੇ ਚਾਹੋਗੇ ਜੇ ਉਹ ਵੀ ਤੁਹਾਡੇ ਵਰਗੇ ਹਾਲਾਤਾਂ 'ਚ ਹੋਣ?
ਹਾਂਜੀ ਜ਼ਰੂਰ. ਮਤਲਬ ਜੇ ਤੁਹਾਨੂੰ ਕਿਤੋਂ ਵੀ ਕੋਈ ਓਪਰਚੁਨਿਟੀ ਮਿਲਦੀ ਆ, ਉਹਨੂੰ ਐਂ ਗਵਾਓ ਨਾ, ਬਸ ਇੱਕ ਤਾਂ ਹੌਸਲਾ ਨਾ ਛੱਡੋ ਕਦੇ ਵੀ, ਆਲਵੇਜ਼ ਸਟੇ ਪੋਜ਼ਿਟਿਵ, ਹਮੇਸ਼ਾ ਇੱਕ ਪੋਜ਼ਿਟਿਵਿਟੀ ਨਾਲ ਜਾਓ। ਅਤੇ ਜੇ ਵੇਟ ਜ਼ਿਆਦਾ ਵੀ ਹੈ ਤਾਂ ਇਹ ਨਹੀਂ ਹੈਗਾ ਕਿ ਤੁਸੀਂ ਵੇਟ ਨਹੀਂ ਘੱਟ ਸਕਦੇ, ਹੈਲਦੀ ਈਟਿੰਗ ਹੈ, ਬਹੁਤ ਪ੍ਰੋਗਰਾਮ ਨੇ ਇੱਥੇ ਜਿਹੜੇ ਚੱਲ ਰਹੇ ਨੇ। ਅਤੇ ਜੇ ਤੁਹਾਨੂੰ ਕੋਈ ਮਿਲਦਾ ਆ ਤਾਂ ਜ਼ਰੂਰ ਕੰਸਰਨ ਕਰੋ, ਪਰ ਜੇ ਤੁਹਾਨੂੰ ਫਿਰ ਜੇ ਮਤਲਬ ਮੈਂ ਖੁਦ ਵੀ ਇੱਕ ਕਰਦੀ ਹਾਂ ਵੇਟ ਲੋਸ ਪ੍ਰੋਗਰਾਮ ਕਰ ਰਹੀ ਹਾਂ, ਵੀ ਜਿਹਨਾਂ ਨੂੰ ਹੈਲਪ ਦੀ ਲੋੜ ਹੈ, ਮੈਂ ਕਹਿੰਦੀ ਮੈਂ ਕੀਤਾ ਅਤੇ ਮੇਰੇ ਹੋਰ ਵੀ ਹੈਗੇ ਨੇ ਮੇਰੇ ਵਰਗੇ ਜਿਹਨਾਂ ਨੂੰ ਹੈਲਪ ਦੀ ਲੋੜ ਆ, ਅਤੇ ਆਈ ਐਮ ਮੋਰ ਦੈਨ ਹੈਪੀ ਟੂ ਗਾਈਡ ਦੈਮ ਕਿਵੇਂ ਕਰਨਾ ਜੋ ਕਰਨਾ, ਜੇ ਟਿਪਸ ਦੇਣੇ ਆ। ਅਤੇ ਬਾਕੀ ਹੈਲਦੀ ਈਟਿੰਗ ਹੈ, ਐਕਸਰਸਾਈਜ਼ ਹੈ, ਇਹ ਤਾਂ ਬਹੁਤ ਜ਼ਰੂਰੀ ਹੈ ਨਾ, ਮਤਲਬ ਐਕਸਰਸਾਈਜ਼ ਨਾਲ ਤੁਸੀਂ ਆਪਣਾ ਫਿਟ ਰਹਿੰਦੇ ਹੋ, ਆਪਣਾ ਤੁਹਾਡਾ ਜਿਹੜੇ ਬੋਡੀ ਤੁਹਾਡੀ ਵਧੀਆ ਰਹਿੰਦੀ ਹੈ, ਤੁਸੀਂ ਆਪਣੇ ਆਪ ਨੂੰ ਯੰਗ ਫੀਲ ਕਰਦੇ ਹੋ।
ਜੀ, ਇਹ ਤਾਂ ਫਿਰ ਸਫਲਤਾ ਦਾ ਇੱਕ ਤਰ੍ਹਾਂ ਦਾ ਮੰਤਰ ਹੀ ਹੈ। ਅਤੇ ਜੈਂਡਰ ਸਟੀਰੀਓਟਾਈਪ ਇੱਕ ਅੱਖਰ ਆਉਂਦਾ ਅੰਗਰੇਜ਼ੀ ਦਾ, ਆਪਣੀਆਂ ਜਿਹੜੀਆਂ ਪੰਜਾਬੀ ਔਰਤਾਂ ਨੇ ਅਕਸਰ ਕੁਛ ਖਾਸ ਕਿਸਮ ਦੇ ਕਿੱਤੇ ਆ ਜਿਨ੍ਹਾਂ 'ਚ ਉਹਨਾਂ ਦਾ ਜ਼ਿਆਦਾ ਮਨ ਲੱਗਦਾ, ਜਾਂ ਕਹਿ ਲਓ ਉਹ ਜਾਂਦੀਆਂ ਉੱਧਰਲੇ ਪਾਸੇ ਨੂੰ ਨੇ ਆਪਣਾ ਆਪ ਪਛਾਣਨ ਦੀ, ਵੈਸੇ ਤਾਂ ਲੋੜ ਮੈਂ ਵਾਰ ਵਾਰ ਕਹਿਣਾ, ਉਹਨਾਂ ਨੂੰ ਤੁਸੀਂ ਚਾਰ ਲਫ਼ਜ਼ ਬੋਲਣੇ ਹੋਣ, ਦੱਸਣੇ ਹੋਣ, ਕਿਉਂਕਿ ਡਿਫੈਂਸ ਇੱਕ ਬੜੀ ਵੱਖਰੀ ਜਿਹੀ ਲਾਈਨ ਹੈ, ਉਹਦੇ 'ਚ ਤੁਸੀਂ ਹਾਜ਼ਰੀ ਲਵਾਈ ਆ, ਇਸ ਕਿਸਮ ਦੀਆਂ ਜਿਹੜੀਆਂ ਨੌਕਰੀਆਂ ਕਰਨ ਦੀ ਚਾਹ ਰੱਖਦੀਆਂ ਔਰਤਾਂ, ਉਹਨਾਂ ਨੂੰ ਕੀ ਸੁਨੇਹਾ ਹੋਊਗਾ ਤੁਹਾਡਾ?
ਮੇਨਲੀ ਆਪਣੀ ਫੈਮਲੀ, ਆਪਣੀ ਫੈਮਲੀ ਹੈਗੀ ਨਾ, ਬੈਕਗਰਾਉਂਡ ਫੈਮਲੀ ਦੇ ਵਿੱਚ ਹੀ ਇਹ ਕਿਹਾ ਜਾਂਦਾ ਵੀ ਨਹੀਂ ਨਹੀਂ ਲੇਡੀਜ਼ ਇੱਕ ਘਰ ਸੰਭਾਲਣ, ਉਹ ਟੀਚਿੰਗ ਲਾਈਨ ਸੌਖਾ ਆ ਉਹਨਾਂ ਲਈ, ਇਹ ਸੌਖਾ ਨਹੀਂ, ਇਹੋ ਜਿਹਾ ਕੁਛ ਵੀ ਨਹੀਂ। ਜੇ ਤੁਹਾਡਾ ਕੋਈ ਡਰੀਮ ਹੈ, ਜੇ ਤੁਹਾਡਾ ਡਰੀਮ ਹੈ, ਹਾਂ ਟੀਚਿੰਗ ਲਾਈਨ ਦੈਟ ਇਜ਼ ਡਿਫਰੈਂਟ ਥਿੰਗ, ਹੈ ਨਾ, ਤੁਸੀਂ ਕਰਨਾ। ਬਟ ਜੇ ਤੁਹਾਡਾ ਡਿਫੈਂਸ ਫੋਰਸ, ਤੁਹਾਡਾ ਕੋਈ ਵੀ ਡਰੀਮ ਹੈ, ਤੁਸੀਂ ਕਿਸੇ ਔਰਤਾਂ ਕਿਸੇ ਚੀਜ਼ ਵਿੱਚ ਵੀ ਘੱਟ ਨਹੀਂ ਹੈਗੀਆਂ ਮੇਲਸ ਦੇ ਨਾਲੋਂ। ਸਿਰਫ ਇੱਕ ਇਹਨਾਂ ਨੂੰ, ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਬਚਪਨ ਤੋਂ ਦਬਾਇਆ ਜਾਂਦਾ, ਇੱਕ ਉਹਨਾਂ ਨੂੰ ਸਿਖਾਇਆ ਜਾਂਦਾ, ਇੱਕ ਉਹਨਾਂ ਦੀ ਮੈਂਟਲ ਐਬਿਲਿਟੀ ਇੱਦਾਂ ਦੀ ਬਣਾਈ ਜਾਂਦੀ, ਨਹੀਂ ਨਹੀਂ ਮੈਂ ਤਾਂ ਕਰ ਹੀ ਨਹੀਂ ਸਕਦੀ, ਇੱਦਾਂ ਦੀ ਕੋਈ ਚੀਜ਼ ਵੀ ਨਹੀਂ ਹੈ। ਬਸ ਸਿਰਫ ਇੱਕ ਤੁਹਾਨੂੰ ਹੌਸਲਾ ਰੱਖਣ ਦੀ, ਇੱਕ ਤੁਹਾਨੂੰ ਦ੍ਰਿੜਤਾ ਰੱਖਣ ਦੀ ਲੋੜ ਆ। ਤੁਸੀਂ ਹਰ ਇੱਕ ਫਤਿਹ ਮੈਦਾਨ ਫਤਿਹ ਕਰ ਸਕਦੇ ਹੋ, ਸਿਰਫ ਜੇ ਤੁਹਾਡੇ ਕੋਲ ਹੌਸਲਾ ਆ, ਤੁਹਾਡੇ ਕੋਲ ਇੱਕ ਦ੍ਰਿੜਤਾ ਆ, ਜੇ ਤੁਸੀਂ ਇੱਕ ਤੁਹਾਡੇ ਅੰਦਰ ਇੱਕ ਪੋਜ਼ਿਟਿਵਿਟੀ, ਮੈਂ ਕਰਨੀ ਕਰਨਾ ਹੌਸਲਾ ਆ ਤੁਹਾਡੇ ਅੰਦਰ।
ਜੀ, ਬਹੁਤ ਬਹੁਤ ਮਿਹਰਬਾਨੀ ਗੁਰਵਿੰਦਰ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਫਲਤਾ ਦੇ ਇਹ ਮੰਜ਼ਰ ਇਸੇ ਤਰ੍ਹਾਂ ਸਰ ਕਰਦੇ ਰਹੋਗੇ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ, ਅਤੇ ਆਉਣ ਵਾਲੇ ਸਮੇਂ 'ਚ ਸਾਡੀ ਕੋਸ਼ਿਸ਼ ਹੋਊਗੀ ਤੁਹਾਡੇ ਨਾਲ ਇੱਕ ਇੰਟਰਵਿਊ ਖਾਸਮ ਖਾਸ ਮੋਟਾਪੇ ਦੀ ਜੰਗ ਜਿੱਤਣ 'ਤੇ, ਅਤੇ ਉਹ ਆਪਾਂ ਆਉਣ ਵਾਲੇ ਸਮੇਂ 'ਚ ਜ਼ਰੂਰ ਕਰਾਂਗੇ।
sbs.com.au